ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਸੰਤ ਰਾਗ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ। ਤੀਸਰੇ ਪਾਤਸ਼ਾਹ ਤੀਜਾ ਅੱਖਰ, ਅੱਖਰਾਂ ਵਿੱਚ ਤੀਜਾ ਇਸ ਲਈ ਲਿਖਿਆ ਕਿ ਪਾਠ ਕਰਦਿਆਂ ਹੋਇਆਂ ਬਸੰਤ ਮਹੱਲਾ ਤੀਜਾ ਪੜ੍ਹਨਾ, ਤਿੰਨ ਜਾਂ ਤ੍ਰੈ ਇਹ ਅੱਖਰ ਨਹੀਂ ਪੜ੍ਹਨਾ, ਤੀਜਾ। ਸੋ ਧੰਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਲ ਤੀਜੇ ਪਾਤਸ਼ਾਹ ਦੀ ਬਾਣੀ ਅਭੇਦ ਰੂਪ ਦੱਸਣ ਲਈ ਬਸੰਤ ਮਹੱਲਾ ਤੀਜਾ ਲਿਖਿਆ ਪੰਜਵੇਂ ਪਾਤਸ਼ਾਹ ਨੇ, ਭਾਈ ਗੁਰਦਾਸ ਜੀ ਪਾਸੋਂ ਇਹ ਸ਼ਬਦ ਇੱਥੇ ਲਿਖਵਾਇਆ ਤਰਤੀਬ ਦੇ ਵਿੱਚ। ਫਰਮਾਉਂਦੇ ਹਨ ਮਹਾਰਾਜ ਪਾਤਸ਼ਾਹ, ਸੋ ਰਹਾਉ ਦੀਆਂ ਤੁਕਾਂ ਵਿੱਚ ਹੈ, ਏਕ ਧਿਆਵ ਹੋ ਮੂੜ ਮਨਾ, ਪਾਰ ਉੱਤਰ ਜਾਹੇ ਇੱਕ ਖਿਨਾ ਰਹਾਉ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਇੱਕ ਪਰਮਾਤਮਾ ਨੂੰ ਧਿਆਉਣਾ ਕਰ, ਕਿਉਂਕਿ ਹੁਣ ਸਾਰਿਆਂ ਲਈ ਅਲੱਗ ਅਲੱਗ ਦੱਸਣਗੇ ਕਿ ਹਰ ਕੋਈ ਆਪਣਾ ਆਪਣਾ ਕਰਮ ਕਰਦਾ, ਪਰ ਹੁੰਦਾ ਨਹੀਂ ਇੰਨਾ ਚੰਗਾ ਜਿੰਨਾ ਕੋਈ ਕਰਦਾ। ਵਸਤਰ ਉਤਾਰ ਦਿਗੰਬਰ ਹੋਗ, ਜਟਾ ਤਾਰ ਕਿਆ ਕਮਾਵੈ ਜੋਗ। ਕੱਪੜੇ ਲਾ ਕੇ ਦਿਗੰਬਰ ਹੁੰਦਾ ਨਾਂਗਾ ਹੋ ਗਿਆ ਤਾਂ ਕੀ ਹੈ, ਅਤੇ ਜਟਾ ਧਾਰੀ ਹੋ ਗਿਆ ਤਾਂ ਕੀ ਹੈ, ਜੇ ਜੋਗ ਕਮਾ ਕੇ ਲੋਕਾਂ ਨੂੰ ਦਿਖਾਉਣ ਲੱਗ ਪਿਆ ਫਿਰ ਕੀ ਹੋ ਗਿਆ। ਕਿਉਂ, ਇਹ ਜਿਹੜੇ ਕਰਮ ਨੇ ਇਹ ਕਰਮ ਮਨ ਨੂੰ ਸ਼ੁੱਧੀ ਵਾਸਤੇ ਨਹੀਂ ਹੈਗੇ। ਮਨ ਨਿਰਮਲ ਨਹੀਂ ਦਸਵੇਂ ਦੁਆਰ, ਭਰਮ ਭਰਮ ਆਵੈ ਮੂੜਾ ਵਾਰੋ ਵਾਰ। ਮਹਾਰਾਜ ਫਰਮਾਉਂਦੇ ਨੇ ਹੁਣ ਜੇ ਮਨ ਨਿਰਮਲ ਤੋਂ ਪਾਪ ਸਾਫ਼ ਨਹੀਂ ਤਾਂ ਦਸਵੇਂ ਦੁਆਰ ਵਿੱਚ ਪ੍ਰਾਣ ਚੜ੍ਹਾ ਲਏ ਤਾਂ ਵੀ ਕੀ ਹੈ। ਹੁਣ ਇਕੱਲੇ ਪ੍ਰਾਣ ਚੜ੍ਹਾ ਲੈਂਦੇ ਕਈ, ਪਾਨ ਅਪਾਨ ਵਾਯੂ ਨੂੰ ਰੋਕ ਕੇ ਹੌਲੀ 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 ਉਹ ਰਸਤਾ ਉਹੀ ਹੁੰਦਾ ਹੈ, ਜਿਵੇਂ ਨਾਮ ਦੇ ਰਸਤੇ ਵੀ ਇੱਥੋਂ ਹੀ ਜਾਂਦੇ ਹਾਂ, ਕੋਈ ਐਵੇਂ ਚੱਲਿਆ ਗਿਆ ਬਿਨਾਂ ਹੀ ਗੱਲ ਤੋਂ ਸਵਾਸਾਂ ਦੇ ਨਾਲ ਪ੍ਰਾਣ ਚੜ੍ਹਾ ਚੜ੍ਹਾ ਕੇ। ਗੱਲ ਇਹ ਹੈ ਕਿ ਜਦੋਂ ਤੱਕ ਮਨ ਸ਼ੁੱਧ ਹੋ ਕੇ ਨਹੀਂ ਉੱਥੇ ਚੜ੍ਹਦਾ ਉਦੋਂ ਤੱਕ ਦਸਵੇਂ ਦੁਆਰ ਵਿੱਚ ਵੀ ਜਾਣ ਦਾ ਇਹਨੂੰ ਫਾਇਦਾ ਨਹੀਂ ਹੁੰਦਾ। ਦਸਵੇਂ ਦੁਆਰ ਵਿੱਚ ਚੱਲਿਆ ਗਿਆ ਸਵਾਸਾਂ ਦੇ ਨਾਲ ਤਾਂ ਪ੍ਰਾਣ ਚੜ੍ਹਾ ਕੇ, ਹੁਣ ਮਨ ਤਮੋ ਗੁਣੀ ਹੈ ਰਜੋ ਗੁਣੀ ਹੈ, ਉੱਥੇ ਵੀ ਜਾਣ ਦਾ ਤੈਨੂੰ ਲਾਭ ਕੀ ਹੈ। ਅਸਲ ਗੱਲ ਹੈ ਪਹਿਲਾਂ ਮਨ ਨੂੰ ਪਵਿੱਤਰ ਕਰ। ਜਿਵੇਂ ਅੱਜ ਕੱਲ੍ਹ ਲੋਕ ਕਹਿੰਦੇ ਮਨ ਸਾਫ਼ ਹੋਣਾ ਚਾਹੀਦਾ, ਜੀ ਸਾਫ਼ ਹੋਣਾ ਹੋਰ ਚੀਜ਼ ਹੈ, ਪਵਿੱਤਰ ਹੋਣਾ ਹੋਰ ਚੀਜ਼ ਹੈ। ਪਵਿੱਤਰ ਅਤੇ ਸਾਫ਼ ਦੇ ਵਿੱਚ ਫਰਕ ਹੈ। ਹੁਣ ਇੱਕ ਬੰਦੇ ਨੇ ਪਾਣੀ ਦੀ ਘੁੱਟ ਭਰੀ ਗਲਾਸ ਰੱਖਤਾ, ਬੰਦਾ ਉਹ ਸ਼ਰਾਬੀ ਹੈ। ਦੂਜਾ ਬੰਦਾ ਪਾਣੀ ਪੀਣ ਲੱਗਿਆ ਚੁੱਕ ਕੇ, ਇੱਕ ਦੂਜਾ ਤੀਜਾ ਕਹਿੰਦਾ ਉਹ ਪਾਣੀ ਨਾ ਪੀ, ਇਹ ਪਾਣੀ ਠੀਕ ਨਹੀਂ, ਕਹਿੰਦਾ ਇਹਨੂੰ ਕੀ ਹੋਇਆ, ਸਾਫ਼ ਸੁਥਰਾ ਤਾਂ ਪਾਣੀ ਹੈ। ਸੋ ਇਹ ਸਾਫ਼ ਹੋਣਾ ਹੋਰ ਗੱਲ ਹੈ, ਕਹਿੰਦਾ ਉਹ ਫਲਾਨਾ ਬੰਦਾ ਮੂੰਹ ਨਾਲ ਇਹ ਦੋ ਘੁੱਟਾਂ ਭਰ ਗਿਆ ਇਹਦੇ 'ਚ, ਕਹਿਣ ਤੋਂ ਭਾਵ ਹੈ ਕਿ ਉਹਨੇ ਅਪਵਿੱਤਰ ਕਰਤਾ ਉਹਨੂੰ। ਹੁਣ ਇਹ ਗੱਲ ਨੂੰ ਤਾਂ ਡਾਕਟਰ ਵੀ ਨਹੀਂ ਕਹਿੰਦੇ ਵੀ ਦੂਜੇ ਦਾ ਜੂਠਾ ਖਾਓ, ਫਿਰ ਗੁਰਮਤ ਕਹਿੰਦੀ ਆ ਹੁਣ ਉਹ ਬੰਦਾ ਕੁਰਹਿਤੀ ਆ, ਸ਼ਰਾਬੀ ਕਬਾਬੀ ਆਦਮੀ ਹੈ। ਇਸ ਕਰਕੇ ਦੇਖਣ ਨੂੰ ਜਿਹੜਾ ਸਾਫ਼ ਲੱਗਦਾ, ਕਹਿੰਦੇ ਮਨ ਸਾਫ਼ ਚਾਹੀਦਾ, ਸਾਫ਼ ਤਾਂ ਸਾਰਿਆਂ ਦਾ ਹੀ ਹੈ, ਮਨ ਸਾਫ਼ ਹੀ ਆ, ਮਨ ਤੁਹਾਡੇ ਨੂੰ ਕੀ ਹੋਇਆ, ਗੱਲ ਤਾਂ ਪਵਿੱਤਰਤਾ ਦੀ ਸੀ। ਜੇਬ ਕੱਟ ਲਓ ਅਗਲੇ ਦੀ, ਮਨ ਸਾਫ਼ ਹੀ ਆ, ਜੇਬ ਨੂੰ ਕੱਟ ਲਿਆ ਮਨ ਤਾਂ ਸਾਫ਼ ਹੀ ਰਿਹਾ। ਇਹ ਬਣਾਈਆਂ ਹੋਈਆਂ ਫਜ਼ੂਲ ਦੀਆਂ ਗੱਲਾਂ ਲੋਕਾਂ ਦੀਆਂ। ਮਹਾਰਾਜ ਕਹਿੰਦੇ ਅਪਵਿੱਤਰ ਮਨ ਵਾਲਾ ਮੂਰਖ ਬੰਦਾ ਭਰਮ ਦੇ ਸਹਿਤ ਹੋਣ ਕਰਕੇ ਵਾਰ ਵਾਰ 84 ਦੇ ਚੱਕਰ 'ਚ ਆਉਂਦਾ, ਭਰਮ ਦਾ ਭਰਮਾਇਆ ਹੋਇਆ ਮੁੜ ਮੁੜ ਕੇ ਆਉਂਦਾ। ਜਿੰਨਾ ਚਿਰ ਤਾਂ ਮਨ ਉੱਪਰ ਰਿਹਾ ਉਨਾ ਚਿਰ ਤਾਂ ਬਚਿਆ ਰਿਹਾ, ਜਦੋਂ ਥੱਲੇ ਉਤਰਿਆ ਫਿਰ ਉਹੋ ਜਿਹਾ ਹੋ ਗਿਆ। ਇਹ ਕਿਉਂ? ਹੁਣ ਜਿਹੜਾ ਆਦਮੀ ਰੌਲਾ ਪਾਉਂਦਾ ਸੀ, ਕਈ ਕੁਛ ਕਰਦਾ ਸੀ, ਬੁਰੀਆਂ ਗੱਲਾਂ ਕਰਦਾ ਸੀ, ਉਹ ਤੋਂ ਖਹਿੜਾ ਛਡਾਉਣ ਲਈ ਉਹਨੂੰ ਨਸ਼ੇ ਦਾ ਟੀਕਾ ਦੇ ਤਾ ਡਾਕਟਰਾਂ ਨੇ, ਪਾਗਲ ਆਦਮੀ ਨੂੰ ਸੌਂ ਗਿਆ, ਉਹ ਹੁਣ ਕਿਤੇ ਟਿਕ ਗਿਆ, ਉਹਦਾ ਡਾਕਟਰਾਂ ਨੇ ਟੀਕਾ ਲਾ ਤਾ ਉਹਨੂੰ, ਜਦੋਂ ਉੱਠਿਆ ਉਹ ਫਿਰ ਉਹ ਫਤੂਰ ਪਾਉਣ ਲੱਗ ਗਿਆ। ਇਸੇ ਤਰ੍ਹਾਂ ਸਾਡਾ ਮਨ ਹੈ। ਉਹ ਜੋਗੀ ਜਿਹੜੇ ਪਹਿਲਾਂ ਹੁੰਦੇ ਸੀ ਉਹ ਸਵਾਸ ਦੇ ਨਾਲ ਮਨ ਪ੍ਰਾਣ ਚੜ੍ਹਾ ਕੇ ਉੱਤੇ ਪ੍ਰਾਣ ਚੜ੍ਹਾ ਲੈਣੇ, ਉਹਦਾ ਸਰੀਰ ਦੀ ਕਿਰਿਆ ਟਿੱਕੀ, ਦੇਖਣ ਨੂੰ ਲੱਗਦਾ ਬੜਾ ਸਮਾਧੀ 'ਚ ਬੈਠਾ। ਜਿਵੇਂ ਕੋਈ ਰਾਜਾ ਸੀ, ਉਹ ਕਹਿੰਦਾ ਮੈਨੂੰ ਕੋਈ ਦਸਵੇਂ ਦੁਆਰ 'ਚ ਸਵਾਸ ਚੜ੍ਹਾ ਕੇ ਦਿਖਾਓ, ਲਿਆਓ ਕੋਈ ਬੰਦਾ। ਇੱਕ ਬੰਦਾ ਲਿਆਂਦਾ, ਜੋਗੀ ਸੀ ਕੋਈ, ਕਹਿੰਦਾ ਮੈਨੂੰ ਸਵਾਸ ਚੜ੍ਹਾ ਕੇ ਦਿਖਾ, ਜੋ ਮੰਗੇਗਾ ਉਹੀ ਦਊਂ। ਉਹ ਬੰਦਾ ਕਹਿੰਦਾ ਮੈਨੂੰ ਬਸ ਜੀ ਇੱਕ ਤਾਂ ਜੋੜਾ ਪੈਰਾਂ 'ਚ ਪਾਉਣ ਨੂੰ, ਇੱਕ ਘੋੜਾ ਚਾਹੀਦਾ। ਰਾਜਾ ਕਹਿੰਦਾ ਵੀ ਠੀਕ ਹੈ। ਉਹ ਬੰਦੇ ਨੇ ਹੁਣ ਸਵਾਸ, ਜਿਹੜੇ ਸਵਾਸਾਂ ਉਹ ਕਿਹੜਾ ਬੰਦਗੀ ਕੀਤੀ ਸੀ ਉਹਨੇ, ਬੰਦਗੀ ਕਰਕੇ ਮਨ ਸ਼ੁੱਧ ਕਰਕੇ ਦਸਵੇਂ ਤੱਕ ਜਾਣਾ ਹੋਰ ਚੀਜ਼ ਹੁੰਦੀ ਹੈ, ਅਤੇ ਊਈਂ ਸਵਾਸ ਚੜ੍ਹਾਉਣੇ ਹੋਰ ਗੱਲ ਹੈ। ਜਦ ਸਵਾਸ ਚੜ੍ਹਾ ਲਏ, ਸਵਾਸ ਤਾਂ ਹੁਣ ਤਾਂ ਚੜ੍ਹ ਗਏ, ਉਹ ਸੁਰਤੀ ਦੇ ਵਿੱਚ ਇੱਕ ਜੇ ਤਾਂ ਹੁੰਦਾ ਸੁਰਤੀ 'ਚ ਸਿਮਰਨ, ਫਿਰ ਤਾਂ ਉਹ ਕਰਦਾ ਵਾਹਿਗੁਰੂ ਵਾਹਿਗੁਰੂ। ਉਹਦੀ ਸੁਰਤੀ ਸੀ ਘੋੜਾ ਅਤੇ ਜੋੜਾ, ਉਹ ਸਮਾਧੀ ਲੱਗੀ 'ਚ ਕਰੀ ਜਾਵੇ ਘੋੜਾ ਜੋੜਾ ਘੋੜਾ ਜੋੜਾ ਘੋੜਾ ਜੋੜਾ, ਜਾਂ ਜੋੜਾ ਘੋੜਾ ਜੋੜਾ ਘੋੜਾ। ਉਹ ਕਹਿੰਦੇ ਇਹ ਕੀ ਕਰੀ ਜਾਂਦਾ? ਕਹਿੰਦੇ ਇਹ ਸਵਾਸ ਤਾਂ ਚੜ੍ਹ ਗਏ ਦੇ, ਪਰ ਇਹਦੀ ਸੁਰਤੀ ਘੋੜੇ ਜੋੜੇ 'ਚ ਟਿਕੀ ਹੋਈ ਆ। ਦੇਖੋ ਗੱਲ ਤਾਂ ਫਿਰ ਸੁਰਤੀ 'ਚ ਆ ਗਈ। ਜਦੋਂ ਸਾਡੀ ਸੁਰਤੀ ਸ਼ਬਦ ਵਿੱਚ ਨਹੀਂ ਜੁੜੀ ਹੋਈ ਤਾਂ ਉੱਥੇ ਸਵਾਸ ਚੜ੍ਹ ਕੇ ਕੀ ਕਰਨਗੇ ਫਿਰ? ਇਸੇ ਕਰਕੇ ਆਪਾਂ ਨੂੰ ਉਸ ਪਾਸਿਓਂ ਰੋਕਿਆ, ਸੁੱਤੇ ਸਿੱਧੀ ਹੋ ਜਾਂਦੀ ਆਪਣੇ ਆਪ। ਇਹ ਚੱਕਰ ਜੇ ਸਾਰੇ ਵੈਸੇ ਹੀ ਖੁੱਲ੍ਹ ਜਾਂਦੇ ਬਾਣੀ ਪੜ੍ਹਨ ਨਾਲ, ਸਿਮਰਨ ਕਰਨ ਦੇ ਨਾਲ, ਤਾਂ ਤਾਂ ਇਸ ਗੱਲ ਤੋਂ ਸਾਰਿਆਂ ਨੇ ਸੋਝੀ ਪਾਉਣੀ ਹੈ ਵੀ ਉਹ ਤਾਂਹੀਓ ਉੱਧਰੋਂ ਮਨਾ ਕੀਤਾ ਆਪਾਂ ਨੂੰ। ਗੱਲੀ ਯੋਗ ਨਾ ਹੋਈ, ਗੱਲਾਂ ਦੇ ਨਾਲ ਨਹੀਂ ਜੁੜਿਆ ਜਾਂਦਾ ਪਰਮਾਤਮਾ ਨਾਲ। ਏਕ ਧਿਆਵਹੁ ਮੂੜ ਮਨਾ, ਪਾਰ ਉੱਤਰ ਜਾਹੇ ਇੱਕ ਖਿਨਾ ਰਹਾਉ। ਇਹ ਮੂਰਖ ਮਨ, ਤੂੰ ਇੱਕ ਜੋ ਪਰਮਾਤਮਾ ਨਾ, ਪਰਮਾਤਮਾ ਵਾਹਿਗੁਰੂ, ਉਹਨੂੰ ਧਿਆਉਣਾ ਕਰ, ਤਾਂ ਇੱਕ ਛਿਨ ਵਿੱਚ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਏਗਾ। ਉਹ ਰਸਤਾ ਆਪਾਂ ਨੂੰ ਮਹਾਰਾਜ ਨੇ ਬੰਦ ਕਰ ਦਿੱਤਾ ਵੀ ਆਪਾਂ ਉਹ ਹੱਠ ਯੋਗ ਨਹੀਂ ਕਮਾਉਣਾ। ਆਪਣਾ ਤਾਂ ਬਸ ਇਹੀ ਹੈ ਜੋ ਹੈ, ਸਤਸੰਗਤ ਕਰਨੀ, ਗੁਰੂ ਵਾਲੇ ਬਣਨਾ, ਨਾਮ ਜਪਣਾ, ਇਹ ਸਾਰੀਆਂ ਚੀਜ਼ਾਂ ਤਾਂ ਰਸਤੇ ਦੀਆਂ ਨੇ। ਜਿਹੜੇ ਚੱਕਰ ਜੇ ਵੀ ਖੁੱਲ੍ਹਦੇ ਵੀ ਰਸਤੇ ਦੀਆਂ ਹਲੇ। ਜਾਪ ਮਰਿਆ, ਜੱਪਾ ਮਰਿਆ, ਅਨਹਦ ਵੀ ਮਰ ਜਾਏ, ਸਭ ਕੁਝ ਮਰ ਜਾਂਦਾ, ਜਾ ਕੇ ਉੱਥੇ ਖਤਮ ਹੋ ਜਾਂਦਾ ਜਿੱਥੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਜੀਵ ਨੂੰ। ਸਿਮਰਤ ਸ਼ਾਸਤਰ ਕਰਹਿ ਵਖਿਆਣ, ਨਾਦੀ ਬੇਦੀ ਪੜ੍ਹੈ ਪੁਰਾਣ। ਹੁਣ ਸਿਮਰਤੀਆਂ ਸ਼ਾਸਤਰ ਹੈ, ਵਖਿਆਣ ਹੁੰਦਾ ਇਹਨਾਂ ਦੇ ਪ੍ਰਸੰਗਾਂ ਨੂੰ ਸੁਣਾਉਂਦਾ ਸੁਣਦਾ, ਨਾਦ ਹੁੰਦਾ ਸੰਖਾਂ ਦੇ ਵਜਾਉਣ ਕਰਕੇ ਆਪਣੇ ਆਪ ਨੂੰ ਨਾਦੀ ਕਹਾਉਂਦਾ। ਇਹ ਨਾਦੀ ਕਿਹਨੂੰ? ਸੰਖ ਵਜਾਉਣ ਵਾਲੇ ਨਾਦੀ ਕਹਿੰਦੇ। ਚਾਰੇ ਵੇਦ ਤੇ 18 ਪੁਰਾਣ ਵੀ ਪੜ੍ਹਦਾ, ਪਰ ਕਹਿੰਦੇ ਨੇ ਪਾਖੰਡ ਦ੍ਰਿਸ਼ਟ ਮਨ ਕਪਟ ਕਮਾਹੇ, ਤਿਨਕੇ ਰਮਈਆ ਨੇੜ ਨਾਹੇ। ਪਾਖੰਡ ਵਾਲੀ ਦ੍ਰਿਸ਼ਟੀ ਹੋਣ ਕਰਕੇ ਮਨ ਵਿੱਚ ਕਪਟ ਕਮਾਉਂਦਾ। ਹੁਣ ਜੇ ਪਿਛਲੇ ਕਹੇ ਹੋਏ ਕਰਮ ਜਿਹੜੇ ਆ ਪਾਖੰਡ ਦ੍ਰਿਸ਼ਟੀ ਨਾਲ ਕਰਦਾ ਅਤੇ ਮਨ ਵਿੱਚ ਕਪਟ ਕਮਾਉਂਦਾ, ਤਾਂ ਉਹਦੇ ਨੇੜੇ ਉਹ ਰਮਈਆ ਆਉਂਦਾ ਨਹੀਂ, ਕਿਉਂਕਿ ਜਿਵੇਂ ਉਹਨੇ ਸਵਾਸ ਚੜ੍ਹਾ ਕੇ ਜੋੜਾ ਘੋੜਾ ਸਿੱਖ ਲਿਆ। ਹੁਣ ਜੋੜੇ ਘੋੜੇ 'ਚ ਰੱਬ ਨੇ ਥੋੜ੍ਹੀ ਮਿਲਣਾ, ਉੱਥੇ ਜੋੜਾ ਘੋੜਾ ਹੀ ਮਿਲਣਾ ਬਸ। ਸੋ ਇਸ ਪ੍ਰਕਾਰ ਦਾ ਬਚਨ ਹੈ। ਸੋ ਜਿਸ ਤਰ੍ਹਾਂ ਇਹ ਜਿਹੜਾ ਧਿਆਨ ਆਪਣਾ ਚਲਿਆ ਜਾਂਦਾ ਨਾ ਜੋੜੇ ਘੋੜੇ 'ਚ, ਉਹਦਾ ਧਿਆਨ ਚੱਲਿਆ ਗਿਆ। ਸੋ ਮਹਾਰਾਜ ਕਹਿੰਦੇ ਇਹ ਜਿਹੜਾ ਪਖੰਡਵਾਦ ਹੀ ਆ, ਸਾਰਾ ਪਖੰਡਵਾਦ ਹੋਣ ਕਰਕੇ ਇਹਦੇ ਵਿੱਚ ਜਿਵੇਂ ਹੁਣ ਚਲੋ ਉਦਾਹਰਣ ਚੰਗੀ ਹੈ, ਪਰ ਮੈਂ ਇਹ ਗੱਲ ਦੇਖਾਂ, ਤੁਸੀਂ ਧਿਆਨ ਨਾਲ ਦੇਖੋ ਵੀ ਸਾਖੀ ਭਾਜੀ ਗੋਪਾਲੇ ਤੋਂ ਜਪਜੀ ਸਾਹਿਬ ਸੁਣਿਆ, ਬੜੇ ਪਿਆਰ ਨਾਲ ਪੜ੍ਹਿਆ ਉਹਨਾਂ ਨੇ, ਸ਼ੁੱਧ ਵੀ ਪੜ੍ਹਿਆ। ਹੁਣ ਮਹਾਰਾਜ ਕਹਿੰਦੇ ਇਹਨੂੰ ਬ੍ਰਹਮ ਗਿਆਨ ਦੇਈਏ, ਗੁਰਤਾ ਗੱਦੀ ਦੇਈਏ, ਕੀ ਦੇਈਏ ਸੋਚਦੇ ਆ। ਚਲੋ ਗੁਰਤਾ ਗੱਦੀ ਦੇ ਦਿੰਦੇ ਹਾਂ, ਜਪਜੀ ਸਾਹਿਬ ਦੇ ਬਰਾਬਰ ਕਿਹੜੀ ਚੀਜ਼ ਹੈ? ਉਹ ਉੱਥੇ ਹੀ ਬੈਠਾ ਵੀ ਜਿਹੜਾ ਅੱਜ ਘੋੜਾ ਆ 25 ਲੱਖ ਰੁਪਏ ਵਾਲਾ, ਅਤੇ ਜਿਹੜੀ ਕਾਠੀ ਆਈ 25 ਲੱਖ ਦੀ, ਮਹਾਰਾਜ ਮੈਨੂੰ ਉਹ ਦੇ ਦੇਣ ਖੁਸ਼ ਹੋ ਕੇ। ਮਹਾਰਾਜ ਨੇ ਉੱਥੇ ਹੀ ਗੋਡਾ ਥੱਲੇ ਉਤਰਨ ਲੱਗੇ ਸੀ ਗੁਰਤਾ ਗੱਦੀ ਤੋਂ, ਉੱਥੇ ਹੀ ਟੇਕ ਕੇ ਬੈਠ ਗਏ। ਕਹਿੰਦੇ ਇਹ ਤਾਂ ਵਿਚਾਰਾ ਇੱਥੇ ਕੀ ਖੜ ਗਿਆ। ਸੋ ਇਸ ਕਰਕੇ ਹੈ ਕਿ ਜਿਹੜੀ ਸਾਡੀ ਸੁਰਤੀ ਹੈ ਉਹ ਸ਼ਬਦ ਵਿੱਚ ਜਦ ਤੱਕ ਨਹੀਂ ਜੁੜਦੀ, ਉਦੋਂ ਤੱਕ ਬਾਕੀ ਕਿਰਿਆਵਾਂ ਸਾਰੀਆਂ ਹੀ ਫੇਲ ਹੋ ਜਾਂਦੀਆਂ ਨੇ। ਆਪਾਂ ਤਾਂ ਫਿਰ ਪਖੰਡੀ ਹੋ ਗਏ। ਹੁਣ ਜਿਵੇਂ ਕੋਈ ਸਮਾਧੀ ਲਾ ਕੇ ਬੈਠਾ, ਲੋਕ ਉਹਨੂੰ ਮੱਥਾ ਟੇਕਣ ਲੱਗ ਗਏ, ਉਹਦੇ ਬਚਨ ਪੂਰੇ ਹੋਣ ਲੱਗ ਗਏ, ਉਹ ਤਾਂ ਸਮਝ ਲਓ ਮਰ ਗਿਆ, ਖਤਮ ਹੋ ਗਿਆ, ਉਹ ਤਾਂ ਡਿੱਗ ਪਿਆ ਥੱਲੇ ਉਹ। ਕਿਉਂਕਿ ਇਹ ਚੀਜ਼ ਕਰਨ ਲਈ ਨਹੀਂ ਸੀ ਆਪਾਂ ਸਮਾਧੀ ਲਾਈ, ਆਪਾਂ ਤਾਂ ਮਹਾਰਾਜ ਨੂੰ ਮਿਲਣਾ, ਦਰਸ਼ਨ ਕਰਨੇ ਸੀ ਪਰਮਾਤਮਾ ਦੇ। ਜੇ ਕੋ ਐਸਾ ਸੰਜਮੀ ਹੋਏ, ਕਿਰਿਆ ਵਿਸ਼ੇਖ ਪੂਜਾ ਕਰੇ। ਜੇ ਕੋਈ ਬੰਦਾ ਇਹੋ ਜਿਹਾ ਵੀ ਹੋ ਜਾਵੇ ਸੰਜਮੀ, ਇੰਦਰੀਆਂ ਦਾ ਦਮਨ ਕਰਕੇ, ਇੰਦਰੀਆਂ ਨੂੰ ਰੋਕ ਕੇ ਲੋਕਾਂ ਨੂੰ ਦਿਖਾਵੇ, ਜੇ ਕੋਈ ਇਹੋ ਜਿਹਾ ਸੰਜਮੀ ਕਰਮ ਕਾਂਡੀ ਹੋ ਜਾਵੇ, ਜੇ ਨੇਤੀ ਧੋਤੀ ਆਦਿਕ ਵਿਸ਼ੇਸ਼ ਕਿਰਿਆ ਕਰਕੇ ਦਿਖਾਵਾ ਕਰੇ ਅਤੇ ਠਾਕੁਰ ਪੂਜਾ ਵੀ ਕਰੇ। ਅੰਤਰ ਲੋਭ ਮਨ ਵਿਖਿਆ ਮਾਹੇ, ਓਏ ਨਿਰੰਜਨ ਕੈਸੇ ਪਾਹੇ। ਜੇ ਹਿਰਦੇ ਅੰਦਰ ਪਦਾਰਥਾਂ ਦਾ ਲੋਭ ਹੈ ਅਤੇ ਮਨ ਵਿਸ਼ਿਆਂ ਦੇ ਵਿੱਚ ਫਸਿਆ ਹੋਇਆ, ਤਾਂ ਉਹ ਜਿਹੜਾ ਮਨੁੱਖ ਹੈ ਉਹ ਪਰਮਾਤਮਾ ਨੂੰ ਕਿਵੇਂ ਪਾ ਸਕਦਾ? ਨਹੀਂ ਪਾ ਸਕਦਾ। ਕੀਤਾ ਹੋਆ ਕਰੇ ਕਿਆ ਹੋਏ, ਜਿਸਨੂੰ ਆਪ ਚਲਾਏ ਸੋਏ। ਪੈਦਾ ਕੀਤਾ ਹੋਇਆ ਜੋ ਜੀਵ ਹੈ, ਕੀਤਾ ਹੋਆ ਕਰੇ ਕਿਆ ਹੋਏ, ਇਹਦੇ ਕੀਤਿਆਂ ਕਿਆ ਹੋਏ, ਕੀ ਹੋਣਾ? ਕਿਉਂਕਿ ਉਹ ਵਾਹਿਗੁਰੂ ਇਹ ਜੀਵ ਨੂੰ ਜਿਸ ਪਾਸੇ ਆਪ ਚਲਾਉਂਦਾ ਉਸੇ ਪਾਸੇ ਤੁਰਦਾ। ਇਸੇ ਕਰਕੇ ਜੀਵ ਜਿਹੜਾ ਹੈ ਉਹ ਅਧੀਨ ਹੈ, ਆਜ਼ਾਦ ਨਹੀਂ। ਇਸੇ ਦੇ ਆਪਣੇ ਕੀਤਿਆਂ ਕੁਛ ਨਹੀਂ ਹੋ ਸਕਦਾ। ਨਦਰ ਕਰੇ ਤਾਂ ਭਰਮ ਚੁਕਾਏ, ਹੁਕਮੈ ਬੂਝੈ ਤਾਂ ਸਾਚਾ ਪਾਏ। ਹੁਣ ਗੁਰੂ ਕਿਰਪਾ ਦ੍ਰਿਸ਼ਟੀ ਕਰੇ ਤਾਂ ਸਿੱਖ ਦੇ ਅੰਦਰੋਂ ਭਰਮ ਨੂੰ ਦੂਰ ਕਰਦੇ ਸਤਿਗੁਰੂ। ਹੁਣ ਜੇ ਸਿੱਖ ਗੁਰੂ ਦੇ ਹੁਕਮ ਨੂੰ ਜਾਂ ਪਰਮੇਸ਼ਰ ਦੇ ਹੁਕਮ ਨੂੰ ਬੁੱਝੇ ਤਾਂ ਹੀ ਸੱਚੇ ਵਾਹਿਗੁਰੂ ਨੂੰ ਪਾਉਂਦਾ। ਜਿਸ ਜੀਓ ਅੰਤਰ ਮੈਲਾ ਹੋਏ, ਤੀਰਥ ਭਵੈ ਦਿਸ ਅੰਤਰ ਲੋਏ। ਜਿਹੜੇ ਜੀਵ ਦਾ ਅੰਦਰੋਂ ਅੰਤਕਰਨ ਰਾਗ ਦਵੈਸ਼ ਦੀ ਮੈਲ ਨਾਲ ਮੈਲਾ ਹੁੰਦਾ, ਉਹ ਭਾਵੇਂ ਲੋਏ ਹੁੰਦਾ ਜਗਤ ਦੇ ਸਾਰੇ ਤੀਰਥਾਂ 'ਤੇ ਫਿਰ ਲਏ, ਭਾਵੇਂ ਤੀਰਥ ਇਸ਼ਨਾਨ ਵੀ ਕਰ ਲਵੇ ਅਤੇ ਚਾਹੇ ਦੇਸੰਤਰਾਂ ਵਿੱਚ ਵੀ ਭਵੈ ਫਿਰ ਲਵੇ, ਤਾਂ ਵੀ ਉਹਨੂੰ ਪ੍ਰਾਪਤ ਨਹੀਂ ਹੁੰਦਾ। ਫਿਰ ਮਿਲਦਾ ਕਿਵੇਂ ਹੈ ਜੀ, ਕਰਨਾ ਕੀ ਚਾਹੀਦਾ? ਨਾਨਕ ਮਿਲੀ ਹੈ ਸਤਿਗੁਰ ਸੰਗ, ਤੋ ਭਵ ਜਲ ਕੇ ਤੂਠ ਸੰਬੰਧ। ਮਹਾਰਾਜ ਕਥਨ ਕਰਦੇ ਆ, ਕਲਯੁੱਗ ਦੇ ਵਿੱਚ ਸਭ ਤੋਂ ਵਧੀਆ ਸੁਖੈਨ ਤਰੀਕਾ ਜਿਹੜਾ ਸਹੀ ਢੰਗ ਨਾਲ, ਜੇ ਸ਼ਰਧਾ ਸਹਿਤ ਸਤਿਗੁਰਾਂ ਨਾਲ ਮਿਲ ਜਾਈਏ ਤਾਂ ਭਵ ਜਲ ਸੰਸਾਰ ਦੇ ਸਾਰੇ ਬੰਧਨ ਫੇਰ ਟੁੱਟਦੇ ਆ। ਹੁਣ ਫੇਰ ਸ਼ਬਦ ਸਤਿਗੁਰੂ ਪਹਿਲੇ ਪਾਤਸ਼ਾਹ ਹੀ ਬਖਸ਼ਿਸ਼ ਕਰਦੇ ਹਨ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਹਨ। ਬਸੰਤ ਮਹੱਲਾ ਪਹਿਲਾ, ਸਗਲ ਭਵਨ ਤੇਰੀ ਮਾਇਆ ਮੋਹ, ਮੈਂ ਅਵਰ ਨਾ ਦੀਸੈ ਸਰਬ ਤੋਹ। ਬਸੰਤ ਰਾਗ 'ਚ ਪਹਿਲੇ ਪਾਤਸ਼ਾਹ ਬਖਸ਼ਿਸ਼ ਕਰਦੇ, ਇਹ ਵਾਹਿਗੁਰੂ ਸਾਰੇ ਭਵਨ ਇਹ ਲੋਕ ਜਿਹੜੇ ਆ ਤੇਰੀ ਮਾਇਆ ਨੇ ਮੋਹੇ ਹੋਏ, ਆਪ ਜੀ ਤੋਂ ਬਿਨਾਂ ਮੈਨੂੰ ਹੋਰ ਕੋਈ ਨਹੀਂ ਦਿਸਦਾ, ਸਾਰਿਆਂ ਵਿੱਚ ਇੱਕ ਤੋਹ ਭਾਵ ਤੂੰ ਹੀ ਹੈ। ਤੂੰ ਸੁਰ ਨਾਥਾਂ ਦੇਵਾ ਦੇਵ, ਹਰ ਨਾਮ ਮਿਲੈ ਗੁਰ ਚਰਨ ਸੇਵ। ਇਹ ਦੇਵ, ਇਹ ਪ੍ਰਕਾਸ਼ ਰੂਪ ਵਾਹਿਗੁਰੂ, ਸੁਰਾਂ ਦਾ ਅਤੇ ਨਾਥਾਂ ਦਾ ਤੂੰ ਹੀ ਦੇਵ ਭਾਵ ਸੁਆਮੀ ਹੈ। ਸੁਰ ਕਹੀਏ ਦੇਵਤੇ ਨੂੰ, ਸੁਰਾਂ ਦੇ ਨਾਥ, ਸੋ ਸੁਰਾਂ ਦਾ ਨਾਥ ਕੌਣ ਹੈ? ਦੇਵਤਿਆਂ ਦਾ ਸੁਆਮੀ ਜੋ ਇੰਦਰ ਹੈ ਅਤੇ ਬ੍ਰਹਮਾ ਆਦਿਕ ਹੈ, ਉਹਨਾਂ ਸਾਰਿਆਂ ਦੇਵਤਿਆਂ ਨੂੰ, ਸੋ ਸਾਰਿਆਂ ਦੇਵਤਿਆਂ ਦਾ ਤੂੰ ਦੇਵ ਭਾਵ ਸੁਆਮੀ ਹੈ। ਇਹ ਵਾਹਿਗੁਰੂ, ਹੇ ਹਰੀ, ਆਪ ਜੀ ਕਿਰਪਾ ਕਰੋ, ਇੱਕ ਤਾਂ ਮੈਨੂੰ ਗੁਰੂ ਦੇ ਚਰਨਾਂ ਦੀ ਸੇਵਾ ਬਖਸ਼ੋ ਅਤੇ ਹਰੀ ਨਾਮ ਸਿਮਰਨ ਮਿਲੇ ਮੈਨੂੰ। ਦੋ ਚੀਜ਼ਾਂ ਮੰਗਦੇ ਆ, ਮੰਗ ਕੇ ਦਿਖਾਉਂਦੇ ਆ ਵੀ ਐਂ ਭਾਈ ਗੁਰਸਿੱਖੋ, ਮੰਗਣੀਆਂ ਦੋ ਚੀਜ਼ਾਂ, ਇੱਕ ਤਾਂ ਸੇਵਾ ਮੰਗਿਆ ਕਰੋ, ਇੱਕ ਹਰੀ ਨਾਮ ਸਿਮਰਨ ਮੰਗੋ, ਸਿੱਖੀ ਮੰਗੋ, ਨਾਮਦਾਨ ਮੰਗੋ, ਇਹ ਚੀਜ਼ਾਂ ਮੰਗੋ। ਮੇਰੇ ਸੁੰਦਰ ਗਹਿਰ ਗੰਭੀਰ ਲਾਲ, ਗੁਰਮੁਖ ਰਾਮ ਨਾਮ ਗੁਣ ਗਾਏ, ਤੂੰ ਅਪਰੰਪਰ ਸਰਬਪਾਲ ਰਹਾਓ। ਇਹ ਮੇਰੇ ਲਾਲ ਪਿਆਰੇ ਵਾਹਿਗੁਰੂ, ਆਪ ਸਭ ਤੋਂ ਸੁੰਦਰ ਹੋ, ਗਹਿਰ ਡੂੰਘੇ ਹੋ, ਗੰਭੀਰ ਨਿਰਹਲ ਅਤੇ ਲਾਲਾ ਵਾਂਗ ਬੇਕੀਮਤੇ ਹੋ। ਹੇ ਰਾਮ, ਹੇ ਪਰਮੇਸ਼ਰ, ਗੁਰਮੁਖ ਜਨ ਜਿਹੜੇ ਆ ਉਹ ਗੁਰਾਂ ਦੁਆਰੇ ਨਾਮ ਜਪਦੇ ਅਤੇ ਗੁਣ ਗਾਉਂਦੇ ਹਨ, ਅਤੇ ਅਪਰੰਪਰ ਜੋ ਪਰਮੇਸ਼ਰ ਹੀ ਸਭ ਦੇ ਪਾਲਣ ਵਾਲਾ ਹੈ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਬਿਨ ਸਾਧ ਨਾ ਪਾਈਐ ਹਰ ਕਾ ਸੰਗ, ਬਿਨ ਗੁਰ ਮੈਲ ਮਲੀਨ ਅੰਗ। ਹੁਣ ਕੀ ਕਹਿੰਦੇ ਨੇ ਕਿ ਸਤਿਗੁਰਾਂ ਤੋਂ ਬਿਨਾਂ ਹੀ ਹਰੀ ਦਾ ਸੰਗ ਮਿਲਾਪ ਨਹੀਂ ਪਾਇਆ ਜਾਂਦਾ, ਅਤੇ ਗੁਰ ਉਪਦੇਸ਼ ਤੋਂ ਬਿਨਾਂ ਰਾਗ ਦਵੈਸ਼ ਦੀ ਮੈਲ ਨਾਲ ਅੰਗ ਹੁੰਦਾ, ਹਿਰਦਾ ਮਲੀਨ ਰਹਿੰਦਾ। ਇੱਥੇ ਸਾਧ ਵਾਚਕ ਸਤਿਗੁਰੂ ਦਾ ਹੀ ਹੈ, ਕਿਉਂਕਿ ਪ੍ਰਸੰਗ ਹੀ ਸਤਿਗੁਰੂ ਦਾ ਚੱਲ ਰਿਹਾ। ਬਿਨ ਹਰ ਨਾਮ ਨਾ ਸੁੱਧ ਹੋਏ, ਗੁਰ ਸ਼ਬਦ ਸਲਾਹੇ ਸਾਚ ਸੋਏ। ਹਰੀ ਨਾਮ ਤੋਂ ਬਿਨਾਂ ਹਿਰਦਾ ਸ਼ੁੱਧ ਨਹੀਂ ਹੁੰਦਾ, ਜਿਹੜਾ ਗੁਰ ਸ਼ਬਦ ਦੁਆਰਾ ਨਾਮ ਦੀ ਸ਼ਲਾਘਾ ਕਰਦਾ ਹੈ ਸਾਚ ਸੋਏ, ਉਹਨੂੰ ਸੱਚ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਜਾ ਕਹ ਤੂੰ ਰੱਖ ਹੈ ਰੱਖਣਹਾਰ, ਸਤਿਗੁਰੂ ਮਿਲਾਵ ਹੈ ਕਰਹਿ ਸਾਰ। ਹੇ ਰੱਖਣ ਵਾਲੇ ਵਾਹਿਗੁਰੂ, ਜਿਹਨੂੰ ਤੂੰ ਆਪ ਹੱਥ ਦੇ ਕੇ ਰੱਖਦਾ, ਬਚਾਉਂਦਾ, ਉਹਨੂੰ ਪੂਰਿਆਂ ਸਤਿਗੁਰਾਂ ਨਾਲ ਮਿਲਾਉਂਦਾ ਅਤੇ ਉਸ ਦੀ ਤੂੰ ਆਪ ਹੀ ਸਾਂਭ ਸੰਭਾਲ ਕਰਦਾ, ਚਾਹੇ ਉਹ ਵਿਸ਼ੇ ਵਿਕਾਰਾਂ ਤੋਂ ਹੈ, ਮਾਇਆ ਤੋਂ, ਕਲਯੁਗ ਤੋਂ, ਕਿਤੋਂ ਵੀ ਬਚਾਉਂਦੇ ਹੋ। ਵੇਖ ਹਉਮੈ ਮਮਤਾ ਪਰ ਹਰਾਏ, ਸਭ ਦੁੱਖ ਬਿਨਾਸੇ ਰਾਮ ਰਾਏ। ਇਹ ਰਾਮ ਰਾਜੇ, ਉਹਦੀ ਵੇਖ ਜਿਹੜੀ ਜ਼ਹਿਰ ਰੂਪ ਹੰਗਤਾ ਮਮਤਾ ਪਰ ਹਰਾਏ, ਦੂਰ ਕਰਕੇ ਸਾਰੇ ਮਾਨਸਿਕ ਦੁੱਖ ਅਤੇ ਜਨਮ ਮਰਨ ਦੇ ਦੁੱਖ ਨਾਸ ਕੀਤੇ ਆਪ ਨੇ। ਉੱਤਮ ਗਾਤਮਿਤ ਹਰ ਗੁਣ ਸਰੀਰ, ਗੁਰਮਤਿ ਪ੍ਰਗਟੇ ਰਾਮ ਨਾਮ ਹੀਰ। ਇਹ ਹਰੀ, ਤੇਰੀ ਪ੍ਰਾਪਤੀ ਕਰਨ ਵਾਲੇ ਸ਼ੁਭ ਗੁਣ ਜਿਹਦੇ ਸਰੀਰ ਵਿੱਚ ਹਨ, ਉਹਨੇ ਉੱਤਮ ਕੇਵਲ ਜਿਹੜੀ ਗਤ ਹੁੰਦੀ ਮੁਕਤੀ, ਕੇਵਲ ਮੁਕਤੀ ਦੀ ਮਰਿਆਦਾ ਪ੍ਰਾਪਤ ਕਰ ਲਈ ਆ, ਜਾਂ ਉਹ ਉੱਤਮ ਮਿਤ ਹੁੰਦੀ ਜਿਹੜੀ ਉੱਤਮ ਮਰਿਆਦਾ ਦੀ ਗਤ ਪ੍ਰਾਪਤੀ ਪਾਈ ਹੈ। ਪਰ ਹੀਰੇ ਵਰਗਾ ਮੁਲਕ ਰਾਮ ਨਾਮ ਗੁਰਸਿੱਖਿਆ ਕਰਕੇ ਪ੍ਰਗਟ ਹੁੰਦਾ, ਨਾਮ ਹਿਰਦੇ 'ਚ, ਗੁਰੂ ਤੋਂ ਬਿਨਾਂ ਨਹੀਂ ਹੁੰਦਾ ਹੈ। ਲਿਵ ਲਾਗੀ ਨਾਮ ਤਾਜ ਦੂਜਾ ਭਾਉ, ਜਨ ਨਾਨਕ ਹਰ ਗੁਰ ਗੁਰ ਮਿਲਾਓ। ਸਤਿਗੁਰੂ ਮਹਾਰਾਜ ਜੀ ਪਾਵਨ ਬਚਨ ਫਰਮਾਉਂਦੇ ਹਨ ਕਿ ਹਰੀ ਨੇ ਜਿਸ ਜਨ ਨੂੰ, ਸੇਵਕ ਨੂੰ ਗੁਰੂ ਨਾਲ ਮਿਲਾਇਆ ਨਾ, ਉਹਨੇ ਗੁਰੂ ਦੀ ਕਿਰਪਾ ਨਾਲ ਦਵੈਤ ਭਾਵ ਤਿਆਗਿਆ। ਸੋ ਇਸ ਕਰਕੇ ਲਿਵ ਲਾਗੀ ਨਾਮ ਤਜ ਦੂਜਾ ਭਾਵ, ਜਨ ਨਾਨਕ ਹਰ ਗੁਰ ਗੁਰ ਮਿਲਾਓ, ਅਤੇ ਦਵੈਤ ਭਾਵ ਦੇ ਤਿਆਗਣ ਕਰਕੇ ਨਾਮੀ ਦੇ ਨਾਮ ਸਿਮਰਨ ਵਿੱਚ ਲਿਵ ਲੱਗਦੀ ਹੈ। ਬਸੰਤ ਮਹੱਲਾ ਪਹਿਲਾ, ਬਸੰਤ ਰਾਗ ਵਿੱਚ ਪਹਿਲੇ ਪਾਤਸ਼ਾਹ ਫਰਮਾਉਂਦੇ ਬਚਨ, ਮੇਰੀ ਸਖੀ ਸਹੇਲੀ ਸੁਨਹੋਂ ਭਾਏ, ਮੇਰਾ ਪਿਰ ਦੀ ਸਾਲੂ ਸੰਗ ਸਾਏ। ਇਹ ਮੇਰੀਆਂ ਪਿਆਰੀਆਂ ਮਹਾਤਮਾ ਰੂਪ ਸਖੀਓ, ਭਾਏ ਭਾਈ ਪ੍ਰੇਮ ਨਾਲ ਸੁਣੋ। ਮੇਰਾ ਜੋ ਰੀਸਾਲੂ ਸੁੰਦਰ ਪਤੀ ਪਰਮਾਤਮਾ ਹੈ, ਸਾਏ ਭਾਵ ਉਹ ਸਭ ਦਾ ਸੰਗੀ ਹੈ। ਉਹ ਹੋ ਅਲੱਖ ਨਾ ਲਖੀਐ ਕਹੋ ਕਾਏ, ਗੁਰਸੰਗ ਦਿਖਾਇਓ ਰਾਮ ਰਾਏ। 1170 ਅੰਗ 'ਤੇ ਫਰਮਾਉਂਦੇ ਹਨ ਬਚਨ, ਉਹ ਅਲੱਖ ਵਾਹਿਗੁਰੂ ਗੁਰੂ ਉਪਦੇਸ਼ ਤੋਂ ਬਿਨਾਂ ਲਖੀਐ ਤੋਂ ਭਾਵ ਹੁੰਦਾ ਕਿ ਜਾਣਿਆ ਨਹੀਂ ਜਾਂਦਾ। ਮੈਂ ਕਾਏ ਕੀ ਕਹਾਂ, ਗੁਰੂ ਨੇ ਕਿਰਪਾ ਕਰਕੇ ਉਸ ਰਾਮ ਰਾਜੇ ਨੂੰ ਅੰਗ ਸੰਗੀ ਦਿਖਾ ਦਿੱਤਾ ਹੈ। ਕਾਏ ਤੋਂ ਭਾਵ ਕੀ ਕਹਾਂ ਜਾਂ ਕਾਇਆ, ਦੇਹ ਦੇ ਆਸ 'ਚ ਲੱਗਣ ਕਰਕੇ ਉਹ ਅਲੱਖ ਵਾਹਿਗੁਰੂ ਜਾਣਿਆ ਨਹੀਂ ਜਾਂਦਾ। ਮਿਲ ਸਖੀ ਸਹੇਲੀ ਹਰ ਗੁਣ ਬਣੇ, ਪਿਆਰੀ ਮਹਾਤਮਾ ਰੂਪ ਸਖੀ ਨਾਲ ਮਿਲਣ ਕਰਕੇ ਹੀ ਮੇਰੇ ਵਿੱਚ ਹਰੀ ਦੀ ਪ੍ਰਾਪਤੀ ਦੇ ਸ਼ੁਭ ਗੁਣ ਆ ਕੇ ਬਣੇ ਹਨ। ਹਰ ਪ੍ਰਭ ਸੰਗ ਖੇਲ ਹੈ ਵਰ ਕੰਮਨ, ਗੁਰਮੁਖ ਖੋਜਤ ਮਨ ਮਨੇ ਰਹਾਓ। ਸੋ ਪਰਮੇਸ਼ਰ ਜੋ ਵਰ ਹੈ ਪਾਪਤੀ, ਸੋ ਪਰਮੇਸ਼ੁਰ ਪਤੀ ਵਾਲੀਆਂ ਜੋ ਇਸਤਰੀਆਂ ਹਨ, ਉਹ ਹਰੀ ਪ੍ਰਭੂ ਦੇ ਨਾਲ ਹੀ ਖੇਡਦੀਆਂ ਹਨ। ਸੋ ਮੁਖੀ ਗੁਰਾਂ ਦੇ ਮਨ ਮੰਨੇ ਭਾਵ ਮੰਤਰ ਦੇ ਮੰਨਣ ਕਰਨ ਨਾਲ ਪ੍ਰਭੂ ਨੂੰ ਖੋਜਦੀਆਂ ਹਨ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਮਨ ਮੁਖੀ ਦੁਹਾਗਣ ਨਾਹੇ ਪੇਉ, ਓ ਹੋ ਘਟ ਘਟ ਰਾਵੈ ਸਰਬ ਪ੍ਰੇਉ। ਮਨਮੁਖ ਦੁਹਾਗਣ ਇਸਤਰੀ ਨੂੰ ਉਹਦੀ ਪ੍ਰਾਪਤੀ ਦਾ ਕੋਈ ਭੇਦ ਨਹੀਂ ਮਿਲਦਾ। ਉਹ ਸਭ ਦਾ ਪਿਆਰਾ ਵਾਹਿਗੁਰੂ ਹਰੇਕ ਘਟ ਵਿੱਚ ਵੱਸ ਹੋ ਕੇ ਆਨੰਦ ਰਾਵੈ ਭਾਵ ਮਾਣ ਰਿਹਾ। ਇਸ ਕਰਕੇ ਉਹ ਵੱਸਦਾ ਹਰੇਕ ਥਾਂ ਦੇ ਉੱਤੇ ਹੈ, ਆਨੰਦ ਮਾਣਦਾ। ਪਰ ਮਨਮੁਖਾਂ ਨੂੰ ਉਹ ਜਿਹੜਾ ਹੈ ਨਾ, ਉਹਦੀ ਪ੍ਰਾਪਤੀ ਦਾ ਕੋਈ ਭੇਦ ਨਹੀਂ ਮਿਲਦਾ। ਗੁਰਮੁਖ ਥਿਰ ਚੀਨੈ ਸੰਗ ਦੇਉ, ਗੁਰਨਾਮ ਦ੍ਰਿੜਾਇਆ ਜਪ ਜਪੇਓ। ਥਿਰ ਚਿੱਤ ਵਾਲੇ ਗੁਰਮੁਖਾਂ ਨੇ ਦੇਉ ਹੁੰਦਾ ਪ੍ਰਕਾਸ਼ ਰੂਪ ਪਰਮਾਤਮਾ ਨੂੰ ਅੰਗ ਸੰਗ ਜਾਣਿਆ। ਸੋ ਦੇਉ ਜੋ ਪ੍ਰਕਾਸ਼ ਰੂਪ ਪਰਮਾਤਮਾ ਨੂੰ ਅੰਗ ਸੰਗ ਜਾਣ ਕੇ ਗੁਰਮੁਖ ਥਿਰ ਜਿਹੜੇ ਹੁੰਦੇ ਸਥਿਤ ਹੋਇਆ। ਜਿਨ੍ਹਾਂ ਨੂੰ ਗੁਰਾਂ ਨੇ ਨਾਮ ਦ੍ਰਿੜ ਕਰਾਇਆ, ਉਹ ਨਾਮ ਜਪ ਨੂੰ ਆਪ ਜਪਦੇ ਆ ਅਤੇ ਹੋਰਨਾਂ ਪਾਸੋਂ ਕੀ ਕਰਦੇ, ਜਪਾਉਂਦੇ ਨੇ। ਉਹਦੇ 'ਚ ਜ਼ਿਆਦਾ ਫਾਇਦਾ ਆਪ ਜਪਣ ਨਾਲੋਂ ਦੂਜੇ ਨੂੰ ਜਪਾਉਣ ਦਾ ਜ਼ਿਆਦਾ ਫਾਇਦਾ ਮਿਲਦਾ। ਇਉਂ ਲਾਭ ਲੈਣ ਦਾ ਇੱਕ ਤਰੀਕਾ ਹੁੰਦਾ, ਢੰਗ ਸਿਰ ਚੱਲੀਏ ਤਾਂ ਬਹੁਤ ਕਿਰਪਾ ਹੁੰਦੀ ਹੈ। ਜਿਵੇਂ ਆਪ ਕਥਾ ਸੁਣੋ, ਦੂਜਿਆਂ ਨੂੰ ਸੁਣਾਓ, ਹੋਰਨੀ ਸਾਈਟ ਹੀ ਦੱਸ ਦਿਆ ਕਰੋ ਵੀ ਆਹ ਭਾਈ ਗੁਰਬਾਣੀ ਉਪਦੇਸ਼ .org 'ਤੇ ਚਲੇ ਜਾਓ, ਹੋਰ ਸਾਈਟਾਂ ਦੇ ਨਾਂ ਹੈ, ਗੀਤ ਸੰਗੀਤ ਰੇਡੀਓ 'ਤੇ ਕਥਾ ਆਉਂਦੀ ਆ ਭਾਈ, ਉੱਥੇ ਪੰਜ ਬਾਣੀਆਂ ਸਰਲ ਸਿਖਾਈਆਂ, ਸੱਤ ਬਾਣੀਆਂ, ਅਤੇ ਇਸੇ ਪ੍ਰਕਾਰ CD ਬਣਾ ਕੇ ਵੰਡਣੀਆਂ, ਪਿੰਡਾਂ ਨੂੰ ਭੇਜਣੀਆਂ, ਥਾਂ ਥਾਈ ਜਿੱਥੇ ਕੋਈ ਬੈਠਾ ਗੁਰਸਿੱਖ, ਉਹ ਬਾਅਦ 'ਚ ਕਹਿੰਦੇ ਸਾਨੂੰ ਪਤਾ ਹੀ ਨਹੀਂ ਸੀ ਇਹਨਾਂ ਗੱਲਾਂ ਦਾ, ਪਤਾ ਕਿਵੇਂ ਲੱਗੇ ਤਾਂ ਸੁਣਦੇ ਤਾਂ ਹੈ ਨਹੀਂ। ਧਿਆਨ ਤਾਂ ਸਾਰਾ ਪੈਸੇ ਕਮਾਉਣ 'ਚ ਲੱਗਿਆ ਹੋਇਆ, ਧਿਆਨ ਨਿਆਣਿਆਂ 'ਚ, ਰਿਸ਼ਤੇਦਾਰਾਂ 'ਚ, ਖਾਣ ਪੀਣ 'ਚ, ਅਤੇ ਜੀਵਨ ਡੰਗਰਾਂ ਵਾਲਾ ਹੀ ਹੋ ਗਿਆ ਨਾ, ਪਸ਼ੂਆਂ ਵਾਲੀ ਬਿਰਤੀ ਬਣ ਗਈ। ਇਸ ਕਰਕੇ ਜੇ ਆਪਾਂ ਗੁਰਸਿੱਖ ਬਣ ਜਾਈਏ, ਗੁਰਸਿੱਖ ਕਿਵੇਂ ਬਣਨਾ, ਗੁਰਸਿੱਖਿਆ ਲੈ ਕੇ, ਜਿਹਨੇ ਗੁਰਸਿੱਖਿਆ ਸੁਣ ਲਈ ਗੁਰਸਿੱਖ ਬਣ ਗਿਆ। ਬਿਨ ਗੁਰ ਭਗਤ ਨਾ ਭਾਉ ਹੋਏ, ਬਿਨ ਗੁਰ ਸੰਤ ਨਾ ਸੰਗ ਦੇ। ਗੁਰੂ ਤੋਂ ਬਿਨਾਂ ਪ੍ਰੇਮਾ ਭਗਤੀ ਪ੍ਰਾਪਤ ਨਹੀਂ ਹੁੰਦੀ, ਗੁਰੂ ਤੋਂ ਬਿਨਾਂ ਉਹ ਪ੍ਰਭੂ ਸੰਤਾਂ ਦਾ ਸੰਗ ਨਹੀਂ ਦਿੰਦਾ। ਨਾਲ ਇਹ ਵੀ ਗੱਲ ਹੈ, ਬਿਨ ਗੁਰ ਸੰਤ ਨਾ ਸੰਗ ਦੇ। ਦੇਖੋ ਕਿੱਡੀ ਇੰਪੋਰਟੈਂਟ ਚੀਜ਼ ਹੈ ਕਿ ਗੁਰੂ ਤੋਂ ਬਿਨਾਂ ਸੰਤ ਸ਼ਾਂਤ ਆਤਮਾ ਪ੍ਰਭੂ ਆਪਣਾ ਸੰਗ ਸਾਥ ਨਹੀਂ ਦਿੰਦਾ। ਸਾਰਾ ਵੱਡਾ ਜਿਹੜਾ ਸਭ ਕੁਛ ਹੈ ਉਹ ਗੁਰੂ ਹੀ ਹੈ। ਦੇਖੋ ਜੇ ਗੁਰੂ ਹੈ ਤਾਂ ਸੰਗਤ ਹੈ, ਜੇ ਗੁਰੂ ਹੈ ਤਾਂ ਸੰਤ ਮਿਲ ਜਾਂਦੇ ਨੇ, ਗੁਰੂ ਦੀ ਕਿਰਪਾ ਹੋ ਜਾਂਦੀ, ਸੰਗਤਾਂ ਦੇ ਵਿੱਚੋਂ ਹੀ ਮਹਾਤਮਾ ਮਿਲ ਜਾਂਦੇ ਨੇ। ਜੇ ਗੁਰੂ ਹੈ ਪਰਮੇਸ਼ਰ ਨਾਲ ਮਿਲ ਜਾਈਦਾ। ਪਿੱਛੇ ਭਗਤ ਨਾਮਦੇਵ ਜੀ ਨੇ ਕਿੰਨਾ ਸੋਹਣਾ ਕਿਹਾ, ਜਾਓ ਗੁਰਦਿਓ, ਜਾਓ ਗੁਰਦਿਓ। ਜੇ ਗੁਰੂ ਵਾਲਾ ਹੀ ਨਹੀਂ ਬਣਿਆ ਫਿਰ ਕੁਛ ਵੀ ਨਹੀਂ ਹੈ। ਜਿਹਨੇ ਗੁਰੂ ਨਹੀਂ ਧਾਰਿਆ ਉਹਨਾਂ ਦਾ ਬੁਰਾ ਹੀ ਹਾਲ ਹੈ। ਬਿਨ ਗੁਰ ਅੰਧਲੇ ਧੰਦ ਰੋਏ, ਮਨ ਗੁਰਮੁਖ ਨਿਰਮਲ ਮਲ ਸ਼ਬਦ ਖੋਏ। ਮਹਾਰਾਜ ਫਰਮਾਉਂਦੇ ਆ, ਗੁਰੂ ਤੋਂ ਬਿਨਾਂ ਅੰਨੇ ਬੰਦੇ ਧੰਦਿਆਂ 'ਚ ਹੀ ਰੋਂਦੇ ਰਹਿੰਦੇ ਆ, ਮੇਰਾ ਕੰਮ ਨਹੀਂ ਬਣਿਆ, ਸਾਡਾ ਕੰਮ ਐਂ ਨਹੀਂ ਹੋਇਆ, ਮੈਨੂੰ ਕੰਮ ਨਹੀਂ ਮਿਲਿਆ, ਹੁਣ ਕੰਮ ਖਰਾਬ ਹੋ ਗਿਆ, ਬਸ ਹੋਰ ਕੋਈ ਗੱਲ ਹੀ ਨਹੀਂ ਆਉਗੀ। ਜਿਹੜੇ ਕੰਮ ਲਈ ਮਨੁੱਖਾ ਜਨਮ ਧਾਰੇ ਉਹ ਗੱਲ ਨਹੀਂ ਕਰਦੇ। ਗੁਰ ਸ਼ਬਦ ਦੁਆਰਾ ਰਾਗ ਦਵੈਸ਼ ਰੂਪੀ ਮੈਲ ਦੇ ਖੋਏ ਨਾਸ਼ ਕਰਨ ਕਰਕੇ ਗੁਰਮੁਖਾਂ ਦਾ ਮਨ ਜਿਹੜਾ ਨਿਰਮਲ ਸਾਫ਼ ਹੋ ਗਿਆ, ਇੱਥੇ ਸਾਫ਼ ਹੋਇਆ ਨਿਰਮਲ। ਮੈਲ ਹੁੰਦੀ ਕਾਮ ਕਰੋ ਲੋਭ ਮੋਹ ਹੰਕਾਰ ਦੀ, ਜਾਣਾ ਬੇਸਵਾ ਕੋਲੇ, ਇਹੋ ਜਿਹੇ ਮਨ ਸਾਫ਼ ਚਾਹੀਦਾ। ਕਾਮ ਦੀ ਤਾਂ ਤੈਨੂੰ ਮੈਲ ਚੜ੍ਹੀ ਹੋਈ ਹੈ, ਜਾਣਾ ਠੇਕਿਆਂ ਤੈਨੂੰ ਅਖੇ ਮਨ ਸਾਫ਼ ਚਾਹੀਦਾ, ਖਾਣਾ ਮੀਟ ਅਖੇ ਮਨ ਸਾਫ਼ ਚਾਹੀਦਾ, ਕਰਨੀਆਂ ਹੇਰਾ ਫੇਰੀਆਂ ਚੋਰੀਆਂ, ਮਨ ਸਾਫ਼ ਚਾਹੀਦਾ, ਇਹ ਕਿਹੜੀ ਗੱਲ ਹੋਈ? ਇਹ ਤਾਂ ਇਹ ਮਖੌਲ ਜਿਹਾ ਬਣਾ ਲਿਆ ਮਨ ਨੂੰ। ਗੁਰ ਮਨ ਮਾਰਿਓ ਕਰ ਸੰਯੋਗ, ਅਹਿੰਸ ਰਾਵੇ ਭਗਤ ਯੋਗ। ਜਿਹਨੇ ਗੁਰਾਂ ਦੇ ਸੰਯੋਗ ਹੁੰਦਾ ਮੇਲ ਦੁਆਰਾ ਆਪਣੇ ਚੰਚਲ ਮਨ ਨੂੰ ਮਾਰ ਲਿਆ, ਉਹ ਦਿਨ ਰਾਤ ਭਗਤੀ ਯੋਗ ਕਰਕੇ ਪਰਮਾਤਮਾ ਦਾ ਆਨੰਦ ਰਾਵੇ ਭਾਵ ਭੋਗਦਾ ਹੈ, ਮਾਣਦਾ। ਗੁਰ ਸੰਤ ਸਭਾ ਦੁੱਖ ਮਿਟੈ ਰੋਗ, ਜਨ ਨਾਨਕ ਹਰ ਵਾਰ ਸਹਿਜ ਯੋਗ। ਹੁਣ ਸੰਤ ਹੁੰਦੇ ਨੇ ਸ਼ਾਂਤ ਆਤਮਾ, ਗੁਰਾਂ ਦੀ ਸਭਾ ਵਿੱਚ ਰਹਿਣ ਕਰਕੇ ਦੁੱਖ ਜਨ ਰੋਗ ਜਾਂ ਰੋਗ ਅਗਿਆਨਤਾ ਦਾ, ਦੁੱਖ ਜਨਮ ਮਰਨ ਦਾ ਮਿਟ ਜਾਂਦਾ। ਮਹਾਰਾਜ ਕਥਨ ਕਰਦੇ ਆ ਉਹਦਾ ਹਰੀ ਰੂਪ ਜਿਹੜਾ ਵਾਰਪਤੀ ਨਾਲ ਸਹਿਜੇ ਹੀ ਯੋਗ ਹੁੰਦਾ, ਸੰਬੰਧ ਹੁੰਦਾ, ਮਿਲਾਪ ਹੋ ਜਾਂਦਾ। ਸੋ ਵਾਰ ਅੱਖਰ ਜਿਹੜਾ ਇਹ ਸ੍ਰੇਸ਼ਟ ਹਰੀ ਨਾਲ ਉਹ ਜਨ ਸੁਭਾਵਕ ਹੀ ਯੋਗ ਹੁੰਦਾ, ਜੁੜ ਜਾਂਦਾ। ਬਸੰਤ ਮਹੱਲਾ ਪਹਿਲਾ, ਆਪੇ ਕੁਦਰਤ ਕਰੇ ਸਾਜ, ਸੱਚ ਆਪ ਨਿਬੇੜੇ ਰਾਜ ਰਾਜ। ਮਹਾਰਾਜ ਕਹਿੰਦੇ ਪਰਮਾਤਮਾ ਕੁਦਰਤ ਦੁਆਰਾ ਆਪ ਹੀ ਸੰਸਾਰ ਨੂੰ ਸਾਜ ਬਣਾ ਕੇ ਫਿਰ ਆਪ ਹੀ ਰਾਜਿਆਂ ਦਾ ਰਾਜਾ ਵਾਹਿਗੁਰੂ ਸੱਚਾ ਨਿਆਂ ਕਰਦਾ, ਨਿਬੇੜੇ ਤੋਂ ਭਾਵ ਕਰਦਾ। ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਜਾਓ। ਇਸ ਕਰਕੇ ਸਤਿਗੁਰੂ ਮਹਾਰਾਜ ਕਮਾਉਂਦੇ ਨੇ ਕਿ ਕੁਦਰਤ ਦੁਆਰਾ ਹਾ ਸੰਸਾਰ ਸਾਜਦਾ। ਜਿਵੇਂ ਪਰਮੇਸ਼ੁਰ ਹੈ, ਪਰਮੇਸ਼ੁਰ ਇਕੱਲਾ ਕੀ ਕਰਦਾ? ਕੁਦਰਤ ਦੇ ਨਾਲ, ਕੁਦਰਤ ਨੂੰ ਪੈਦਾ ਕਰਕੇ ਕੁਦਰਤ ਦੇ ਰਾਹੀਂ ਮਾਇਆ ਰਾਹੀਂ ਸ੍ਰਿਸ਼ਟੀ ਸਾਜਦਾ। ਇਸੇ ਪ੍ਰਕਾਰ ਇਹ ਜਿਹੜਾ ਹੈ ਨਾ, ਦੋ ਮਿਲ ਕਾਰਜ ਰੂਪ ਜਾਂ ਦੋਹਾਂ ਨਾਲ ਮਿਲ ਕੇ ਹੁੰਦਾ ਸਾਰਾ ਕੁਛ। ਤਾਂ ਮਹਾਰਾਜ ਕਹਿੰਦੇ ਨੇ ਗੁਰਮਤਿ ਉੱਤਮ ਸੰਗ ਸਾਥ, ਹਰ ਨਾਮ ਰਸਾਇਣ ਸਹਿਜ ਆਥ। ਸਭ ਤੋਂ ਉੱਤਮ ਗੁਰਾਂ ਦੀ ਸਿੱਖਿਆ ਦੁਆਰੇ ਜਿਹਨੂੰ ਰਸਾਇਣ ਹੁੰਦਾ, ਰਸਾਂ ਦਾ ਘਰ, ਹਰੀ ਨਾਮ ਅੰਮ੍ਰਿਤ ਸੁਭਾਵਕ ਹੀ ਪ੍ਰਾਪਤ ਹੋਇਆ, ਆਸ ਤੋਂ ਭਾਵ ਹੈ ਉਹਨੇ ਹਰੀ ਨੂੰ ਆਪਣੇ ਸੰਗ ਦਾ ਸਾਥੀ ਨਿਸ਼ਚੇ ਕੀਤਾ। ਮਤ ਬਿਸਰਸ ਰੇ ਮਨ ਰਾਮ ਬੋਲ। ਇਸ ਕਰਕੇ ਫਰਮਾਉਂਦੇ ਹਨ ਪਾਵਨ ਬਚਨ, ਇਹ ਮਨ ਤੂੰ ਰਾਮ ਨਾਮ ਨੂੰ ਬੋਲਣਾ ਕਰ, ਮਤ ਬਿਸਰਸ ਰੇ ਮਨ ਰਾਮ ਬੋਲ। ਸੋ ਚਾਲ ਵਿੱਚ ਤਾਂ ਆ ਜਾਣਾ ਮਤ ਬਿਸਰਸ ਰੇ ਮਨ ਰਾਮ ਬੋਲ। ਵਿਸ਼ਰਾਮ ਇਹਦਾ ਮਤ ਬਿਸਰਸ ਤੇ ਉੱਤੇ ਹੀ ਆ, ਤੇ ਰੇ ਮਨ ਰਾਮ ਬੋਲ। ਚਾਲ ਦਾ ਵਿਸ਼ਰਾਮ ਵੱਖਰਾ ਹੁੰਦਾ, ਜਦੋਂ ਪਾਠ ਕਰਦੇ ਹਾਂ ਕਥਾ ਵੇਲੇ ਫਿਰ ਇਹ ਵਿਸ਼ਰਾਮ ਬਦਲ ਜਾਂਦੇ ਆ, ਫਿਰ ਅਸਲੀ ਵਿਸ਼ਰਾਮ ਤੇ ਖੜਨਾ ਪੈਂਦਾ, ਫਿਰ ਨਹੀਂ ਅਰਥ ਕਲੀਅਰ ਨਹੀਂ ਹੁੰਦਾ। ਕਹਿੰਦੇ ਮਤ ਬਿਸਰਸ, ਕਦੇ ਵੀ ਭੁੱਲ ਨਾ ਜਾਵੀਂ ਉਹ ਰਾਮ ਕੈਸਾ। ਹੇ ਮਨ ਤੂੰ ਰਾਮ ਨਾਮ ਨੂੰ ਬੋਲਣਾ ਕਰ, ਅਪਰੰਪਰ ਅਗਮ ਅਗੋਚਰ ਗੁਰਮੁਖ, ਹਰ ਆਪ ਉਤਲਾਏ ਅਤੁਲ ਤੋਲ ਰਹਾਓ। ਅਪਰੰਪਰ ਸੰਸਾਰ ਤੋਂ ਪਰਾ ਰੂਪ ਹੈ ਉਹ, ਮਨ ਕਰਕੇ ਅਗਮ ਤੇ ਇੰਦਰੀਆਂ ਕਰਕੇ ਅਗੋਚਰ ਹੈ, ਜਿਹਦਾ ਤੋਲ ਅਤੁਲ ਹੈ ਉਹ ਹਰੀ ਗੁਰਮੁਖ ਦਾ ਅਰਥ ਹੈ ਇੱਥੇ ਗੁਰਾਂ ਦੁਆਰੇ ਆਪ ਹੀ ਜਗਿਆਸੂਆਂ ਨੂੰ ਤੁਲਾਏ ਹੁੰਦਾ, ਵਿਚਾਰ ਕਰਾਉਂਦਾ, ਬੁੱਧੀ ਰੂਪੀ ਤਰਾਜੂ ਤੇ ਤੋਲਦਾ ਗੁਰਮੁਖ ਗੁਰੂ ਦੀ ਕਿਰਪਾ ਨਾਲ। ਗੁਰਚਰਨ ਸਰੇਬ ਹੈ ਗੁਰਸਿੱਖ ਤੋਰ, ਗੁਰਸੇਵ ਤਰੇ ਤਜ ਮੇਰ ਤੋਰ। ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ ਕਿ ਗੁਰੂ ਕੇ ਸਿੱਖ ਗੁਰਾਂ ਦੁਆਰੇ ਹੇ ਵਾਹਿਗੁਰੂ ਤੋਰ ਹੁੰਦਾ, ਤੇਰੇ ਚਰਨਾਂ ਦੀ ਸੇਵਾ ਕਰਦੇ ਆ। ਜੋ ਗੁਰੂ ਕੇ ਸਿੱਖ ਗੁਰਚਰਨਾਂ ਨੂੰ ਸੇਵਦੇ ਹਨ ਉਹ ਆਪਣੇ ਆਪ ਨੂੰ ਆਪ ਜੀ ਵੱਲ ਫਿਰ ਤੋਰ ਲੈਂਦੇ ਨੇ। ਆਪ ਜੀ ਨੂੰ ਤੋਰ ਹੁੰਦਾ ਤੋਲਦੇ ਨੇ, ਵਿਚਾਰਦੇ ਨੇ, ਤੋਰ ਹੁੰਦਾ ਆਪ ਜੀ ਦੇ ਹੁਕਮ ਨੂੰ ਮੰਨਦੇ ਨੇ। ਗੁਰੂ ਦੇ ਸਿੱਖ ਗੁਰੂ ਦੀ ਸੇਵਾ ਕਰਕੇ ਮੇਰ ਤੇਰ ਨੂੰ ਤਿਆਗ ਕੇ ਸੰਸਾਰ ਤੋਂ ਤਰਦੇ ਹਨ। ਨਰ ਨਿੰਦਕ ਲੋਭੀ ਮਨ ਕਠੋਰ, ਗੁਰ ਸੇਵ ਨਾ ਭਾਈ ਸੇ ਚੋਰ ਚੋਰ। ਜੋ ਨਿੰਦਕ ਬੰਦੇ ਲੋਭੀ ਅਤੇ ਮਨ ਦੇ ਕਠੋਰ ਹੈ, ਜਿਨ੍ਹਾਂ ਨੂੰ ਗੁਰੂ ਦੀ ਸੇਵਾ ਕਰਨੀ ਚੰਗੀ ਨਹੀਂ ਲੱਗੀ, ਉਹ ਚੋਰਾਂ ਤੋਂ ਵੀ ਵੱਡੇ ਚੋਰ ਹੈ। ਵੱਡੇ ਚੋਰ ਤਾਂ ਉਹ ਨੇ, ਨਿੰਦਾ ਖੜੇ ਕਰੀ ਜਾਣਗੇ ਜੇ ਕਹੋ ਸੇਵਾ ਕਰ ਲਓ। ਨਹੀਂ ਸੇਵਾ ਨਹੀਂ, ਅਸੀਂ ਤਾਂ ਸਕੀਮਾਂ ਬਣਾ ਰਹੇ, ਸਾਰਾ ਦਿਨ ਸਕੀਮਾਂ ਹੀ ਘੜੀ ਜਾਂਦੇ ਰਹਿੰਦੇ, ਕਦੇ ਨਹੀਂ ਵੀ ਲੰਗਰ ਵਰਤਾਈਏ, ਕੋਈ ਸੇਵਾ ਕਰੀਏ। ਗੁਰ ਤੁੱਠਾ ਬਖਸ਼ੇ ਭਗਤ ਭਾਓ, ਗੁਰ ਤੁੱਠਾ ਪਾਈਐ ਹਰ ਮਹਿਲ ਠਾਓ। ਜੇ ਗੁਰੂ ਪ੍ਰਸੰਨ ਹੋਵੇ ਤਾਂ ਪ੍ਰੇਮਾ ਭਗਤੀ ਬਖਸ਼ਦਾ। ਗੁਰੂ ਦੇ ਤੁੱਠਾ ਭਾਵ ਪ੍ਰਸੰਨ ਹੋਣ ਕਰਕੇ ਹੀ ਹਰੀ ਦੇ ਮਹਿਲ ਹੁੰਦਾ, ਸਰੂਪ ਵਿੱਚ ਥਾਂ ਪ੍ਰਾਪਤ ਕਰੀਦੀ ਹੈ। ਜੇ ਸਤਿਗੁਰੂ ਪ੍ਰਸੰਨ ਹੋਣ ਤਾਂ ਜੀਵ 'ਤੇ ਕਿਰਪਾ ਹੁੰਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਪਹਿਲਾ ਕਰਮ ਆਪਾਂ ਕਰਨਾ ਉਹ ਬੜਾ ਆਪਾਂ ਨੂੰ ਸਮਝਾਉਂਦੇ ਮਹਾਰਾਜ ਵੀ, ਨਾ ਉੱਠੇ ਕੰਮ ਨਾ ਕਰੋ ਭਾਈ। ਕਿਵੇਂ ਜੀ? ਪਰ ਹਰ ਨਿੰਦਾ ਹਰ ਭਗਤ ਜਾਗ, ਹਰ ਭਗਤ ਸੁਹਾਵੀ ਕਰਮ ਭਾਗ। ਨਿੰਦਿਆ ਕਰਨੀ ਜਿਹੜੀ ਹੈ ਨਾ, ਪਰ ਹਰ ਤਿਆਗ ਦੇ, ਹਰੀ ਦੀ ਭਗਤੀ 'ਚ ਜਾਗਣਾ ਕਰ, ਉੱਤਮ ਕਰਮਾਂ ਦੇ ਭਾਗ ਭਾਵ ਹਿੱਸੇ ਕਰਕੇ ਹਰੀ ਦੀ ਸ਼ੋਭਨੀਕ ਭਗਤੀ ਪ੍ਰਾਪਤ ਹੁੰਦੀ ਹੈ। ਗੁਰ ਮੇਲ ਮਿਲਾਵੈ ਕਰੇ ਦਾਤ, ਗੁਰਸਿੱਖ ਪਿਆਰੇ ਦਿਨ ਸਰਾਤ। ਸੋ ਪਹਿਲਾਂ ਗੁਰੂ ਸੰਗਤ ਦੇ ਮੇਲ ਵਿੱਚ ਮਿਲਾ ਕੇ ਨਾਮ ਦੀ ਦਾਤ ਦੇਣਾ ਕਰਦਾ, ਫਿਰ ਪ੍ਰਭੂ ਦੇ ਮੇਲ ਨਾਲ ਮਿਲਾਉਂਦਾ। ਇਸ ਕਰਕੇ ਸਿੱਖ ਦਿਨ ਰਾਤ ਗੁਰੂ ਨੂੰ ਪਿਆਰੇ ਲੱਗਦੇ ਹਨ। ਫਲ ਨਾਮ ਪ੍ਰਾਪਤ ਗੁਰ ਤੁਸ ਦੇ, ਕਹੋ ਨਾਨਕ ਪਾਵੈ ਵਿਰਲੇ ਕੇ। ਮਹਾਰਾਜ ਕਥਨ ਕਰਦੇ, ਗੁਰੂ ਜੇ ਤੁਸ ਪ੍ਰਸੰਨ ਹੋ ਕੇ ਦੇਣ ਤਾਂ ਨਾਮ ਫਲ ਦੀ ਪ੍ਰਾਪਤੀ ਹੁੰਦੀ ਹੈ, ਪਰ ਕੋਈ ਵਿਰਲੇ ਅਧਿਕਾਰੀ ਜਗਿਆਸੂ ਹੀ ਨਾਮ ਫਲ ਨੂੰ ਪ੍ਰਾਪਤ ਕਰਦੇ ਨੇ। ਇੱਥੇ ਤੱਕ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਹੁਣ ਅੱਗੇ ਫਿਰ ਤੀਜੇ ਪਾਤਸ਼ਾਹ ਕਿਰਪਾ ਕਰ ਰਹੇ ਨੇ। ਬਸੰਤ ਮਹੱਲਾ ਤੀਜਾ ਇੱਕ ਤੁਕਾ, ਇਹ ਇੱਕ ਤੁਕਾ ਹੀ ਸ਼ਬਦ ਹੈ, ਭਾਵ ਇੱਕ ਤੋਂ ਕੀ ਆਵੇਗੀ। ਸੋ ਮਹਾਰਾਜ ਫਰਮਾਉਂਦੇ ਹਨ, ਤੀਸਰੇ ਪਾਤਸ਼ਾਹ ਸਾਹਿਬ ਭਾਵੈ ਸੇਵਕ ਸੇਵਾ ਕਰੈ, ਜੀਵਤ ਮਰੈ ਸਭ ਕੁਲ ਉਧਰੈ। ਇਹ ਸਾਹਿਬ ਪਰਮਾਤਮਾ ਜਿਹੜਾ ਆਪ ਜੀ ਨੂੰ ਭਾਉਂਦਾ ਉਹੀ ਸੇਵਕ ਹੋ ਕੇ ਸੇਵਾ ਕਰਦਾ, ਜੀਵਤ ਭਾਵ ਤੋਂ ਮਰ ਕੇ ਸਾਰੀਆਂ ਕੁਲਾਂ ਨੂੰ ਜਾਂ ਕੁਲ ਦੇ ਸਾਰਿਆਂ ਜੀਵਾਂ ਨੂੰ ਤਾਰ ਲੈਂਦਾ। ਤੇਰੀ ਭਗਤ ਨਾ ਛੋਡੋ ਕਿਆ ਕੋ ਹੱਸੈ, ਸਾਚ ਨਾਮ ਮੇਰਾ ਹਿਰਦੈ ਵਸੈ ਰਹਾਓ। ਮੈਂ ਆਪ ਜੀ ਦੀ ਭਗਤੀ ਕਰਨੀ ਨਹੀਂ ਛੱਡਾਂਗਾ, ਕੋਈ ਹੱਸ ਕੇ ਮੇਰਾ ਕੀ ਵਿਗਾੜ ਕਰੂਗਾ, ਹੱਸੀ ਜਾਂਦਾ ਹੱਸੀ ਜਾਵੇ, ਮੇਰੇ ਹਿਰਦੇ 'ਚ ਤਾਂ ਆਪ ਜੀ ਦਾ ਸੱਚਾ ਨਾਮ ਹੀ ਵੱਸਦਾ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਜੈਸੀ ਮਾਇਆ ਮੋਹੇ ਪ੍ਰਾਣੀ ਗਲਤ ਰਹੈ, ਤੈਸੇ ਸੰਤ ਜਨ ਰਾਮ ਨਾਮ ਰਵਤ ਰਹੈ। ਜੈਸੇ ਮਾਇਆ ਮੋਹੇ ਪ੍ਰਾਣੀ ਗਲਤ ਰਹੈ, ਤੈਸੇ ਸੰਤ ਜਨ ਰਾਮ ਨਾਮ ਰਵਤ ਰਹੈ। ਹੁਣ ਮਹਾਰਾਜ ਫਰਮਾਉਂਦੇ ਨੇ, ਜਿਵੇਂ ਸੰਸਾਰੀ ਜਿਹੜੇ ਬੰਦੇ ਆ ਉਹ ਮਾਇਆ ਦੇ ਮੋਹ ਮਮਤਾ ਵਿੱਚ ਗਲਤ ਹੁੰਦਾ, ਗਲਤਾਨ ਹੋਇਆ ਫਸਿਆ ਰਹਿੰਦਾ, ਐਨ ਗੱਡਿਆ ਪਿਆ ਵਿੱਚ, ਇੰਨਾ ਮਾਇਆ ਮੋਹ 'ਚ ਫਸਿਆ। ਸਤਿਗੁਰੂ ਕਹਿੰਦੇ ਨੇ ਭਾਈ ਇਵੇਂ ਹੀ ਸੰਤ ਜਨ ਰਾਮ ਨਾਮ ਨੂੰ ਉਹਦੇ ਵਿੱਚ ਰਵਤ ਰਹੇ, ਉਚਾਰਦੇ ਜਪਦੇ, ਉਹ ਰਾਮ ਦੇ ਨਾਮ ਦੇ ਜੁੜੇ ਹੀ ਰਹਿੰਦੇ ਨੇ। ਜਿਵੇਂ ਬੰਦਾ ਮਾਇਆ 'ਚ ਜੁੜਿਆ ਸੰਸਾਰੀ, ਮੈਂ ਮੂਰਖ ਮੁਗਧ ਉੱਪਰ ਕਰੋ ਦਇਆ, ਤੋ ਸਰਨਾਗਤ ਰਹੋ ਪਿਆ। ਮਹਾਰਾਜ ਜੀ ਮੈਂ ਮੂਰਖ ਵੀ ਹਾਂ ਅਤੇ ਮੁਗਧ ਵੀ ਹਾਂ, ਇੰਨਾ ਕਿੰਨਾ ਕੁ ਮੂਰਖ ਹੋ ਗਿਆ। ਕਹਿੰਦੇ ਮੈਂ ਤਾਂ ਜੜ ਮੂਰਖ ਹਾਂ। ਮੂਰਖ ਉਹ ਹੁੰਦਾ ਜਿਹਨੂੰ ਸਮਝਾ ਦਈਏ ਸਮਝ ਜਾਂਦਾ, ਜੜ ਮੂਰਖ ਗਾਹਾਂ ਗਲ ਪੈਂਦਾ, ਕਹਿੰਦਾ ਮੈਨੂੰ ਜ਼ਿਆਦਾ ਪਤਾ ਕਿ ਤੈਨੂੰ ਪਤਾ, ਮੈਂ ਨਹੀਂ ਮੰਨਦਾ। ਮੈਂ ਤਾਂ ਮਹਾਰਾਜ ਜੀ ਬਾਹਲਾ ਹੀ ਜੜ ਮੂਰਖ ਬੰਦਾ ਜਾਂ, ਮੈਂ ਜੜ ਮੂਰਖ ਉੱਤੇ ਆਪ ਦਇਆ ਦ੍ਰਿਸ਼ਟੀ ਕਰੋ ਤਾਂ ਮੈਨੂੰ ਵੀ ਥੋੜ੍ਹੇ ਜਿਹੇ ਮੂਰਖਤਾਈ ਤੋਂ ਪਾਸੇ ਹੋ ਕੇ ਸੋਝੀ ਪਵੇ ਕੋਈ, ਤਾਂ ਕਿ ਆਪਦੇ ਚਰਨਾਂ ਦੀ ਸ਼ਰਨ ਵਿੱਚ ਸਦਾ ਹੀ ਪਿਆ ਰਹਾਂ। ਕਹਿਤ ਨਾਨਕ ਸੰਸਾਰ ਕੇ ਨਿਹਫਲ ਕੰਮ, ਗੁਰਪ੍ਰਸਾਦ ਕੋ ਪਾਵੈ ਅੰਮ੍ਰਿਤ ਨਾਮਾ। ਮਹਾਰਾਜ ਕਥਨ ਕਰਦੇ, ਸੰਸਾਰ ਦੇ ਸਾਰੇ ਕੰਮ ਨਿਹਫਲ ਹੈ, ਨਿਕੰਮੇ ਵਿਅਰਥ ਨੇ। ਗੁਰਾਂ ਦੀ ਕਿਰਪਾ ਦੁਆਰਾ ਕੋਈ ਵਿਰਲੇ ਹੀ ਉੱਤਮ ਜਗਿਆਸੂ ਨਾਮ ਅੰਮ੍ਰਿਤ ਪ੍ਰਾਪਤ ਕਰਦਾ।